ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੇਡੀ ਮਹੱਲਾ ਪੰਜਵਾ ਘਰ ਦੂਜਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਗ ਨ ਚਾਲ ਮਿਲੇ ਕਿਰਪਾ ਗੁਣ ਗਾਮ ਮਗਦਾਨ ਠਾਕੁਰ ਨਾਮ।
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੀਆਂ ਭਾਵਾਂ ਵਾਲੇ ਹੋ ਜਿਹਨਾਂ ਨੂੰ ਗਰੀਬ ਨਵਾਜ ਸੋਢੀ ਸੁਲਤਾਨ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਜਿਨ੍ਹਾਂ ਦੇ ਪਾਵਨ ਅਸਥਾਨ ਤੋਂ ਜਿਨ੍ਹਾਂ ਦੇ ਪਾਵਨ ਦਰ ਤੋਂ ਸੰਸਾਰ ਦਾ ਕੋਈ ਵੀ ਪ੍ਰਾਣੀ ਕਦੇ ਵੀ ਖਾਲੀ ਨਹੀਂ ਜਾਂਦਾ। ਐਸਾ ਮਹਾਨ ਦਰ, ਐਸਾ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਸ ਪਰਮ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਔਰ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਆਪਾਂ ਨੂੰ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਨ ਤੋਂ ਉਪਰੰਤ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰਾਂ ਨੇ ਆਪਾਂ ਨੂੰ ਪਰਮ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪਾਂ ਸਰਵਣ ਕਰਨੀ ਹੈ। ਵਸਦੀ ਸਭਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਇਹ ਸੰਗਮੀ ਵਸੋਂ ਵਾਲੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਵਸਾਈ ਹੋਈ ਪੁਰੀ, ਜਿਸ ਪੁਰੀ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਔਰ ਉਸ ਪੁਰੀ ਦੇ ਵਿੱਚ ਜੋ ਅੰਮ੍ਰਿਤ ਸਰੋਵਰ ਦੀ ਰਚਨਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਕਰਵਾਈ, ਆਪ ਕੀਤੀ, ਉਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਲੇ ਹਰ ਪ੍ਰਾਣੀ ਮਾਤਰ ਦੇ ਜਿੰਨੇ ਵੀ ਪਾਪ ਹੈ ਉਹ ਸਾਰੇ ਨਿਵਰਤ ਹੋ ਜਾਂਦੇ ਆ, ਦੂਰ ਹੋ ਜਾਂਦੇ ਹਨ। ਸਤ ਸੰਗਤ ਜੀ, ਸਿੱਖ ਪੰਥ ਦੇ ਬੜੇ ਵੱਡੇ ਉੱਚ ਕੋਟੀ ਦੇ ਧੁਰੰਤਰ ਪ੍ਰਸਿੱਧ ਵਿਦਵਾਨ ਵੇਦ ਵਕਤਾ ਔਰ ਜਿਹਨਾਂ ਨੇ ਦਰਸ਼ਨ ਸ਼ਾਸਤਰ ਦੇ ਉੱਤੇ ਬਹੁਤ ਵੱਡਾ ਬਾ ਕਮਾਲ ਆਪ ਦਰਸ਼ਨ ਦਿੱਤਾ, ਆਪ ਦਰਸ਼ਨ ਲਿਖਿਆ ਸਾਰਾ, ਪੰਡਿਤ ਸੰਤ ਗੁਲਾਬ ਸਿੰਘ ਜੀ, ਉਹਨਾਂ ਨੇ ਆਪਣੇ ਰਚਿਤ ਗ੍ਰੰਥ ਮੋਕਸ਼ ਪ੍ਰਕਾਸ਼ ਦੇ ਵਿੱਚ ਪਿਛਲੇ ਦਿਨੀ ਸਤਿਕਾਰਯੋਗ ਗਿਆਨੀ ਦੀਵਾ ਸਿੰਘ ਜੀ, ਗਿਆਨੀ ਗੁਰਸੇਵਕ ਸਿੰਘ ਜੀ ਮੋਕਸ਼ ਪ੍ਰਕਾਸ਼ ਪੜ੍ਹ ਰਹੇ ਸਨ ਤਾਂ ਉੱਥੇ ਪੰਕਤੀਆਂ ਆਈਆਂ ਸਨ, ਅੰਮ੍ਰਿਤਸਰ ਜਿਹ ਨਾਮ ਹੇਰ ਜਲ ਪਾਪ ਬਨਾਸੇ ਕਰੇ ਪਾਨ ਦੁਖ ਜਾਏ ਬੋਧ ਉਰ ਮੱਧ ਪ੍ਰਕਾਸੇ। ਪੰਡਿਤ ਗੁਲਾਬ ਸਿੰਘ ਜੀ ਨੇ ਜਦੋਂ ਮੋਕਸ਼ ਪੰਥ ਦੀ ਸਾਰੀ ਰਚਨਾ ਕੀਤੀ ਹੈ ਔਰ ਜਦੋਂ ਮੋਕਸ਼ ਪੰਥ ਗ੍ਰੰਥ ਦੀ ਸਮਾਪਤੀ ਉਹਨਾਂ ਨੇ ਕੀਤੀ ਹੈ ਤਾਂ ਪ੍ਰਕਰਮਾਂ ਦੇ ਵਿੱਚੋਂ ਬੈਠੇ ਹੋਏ ਮੋਕਸ਼ ਪ੍ਰਕਾਸ਼ ਗ੍ਰੰਥ ਉਹਨਾਂ ਨੇ ਸਾਰਾ ਲਿਖਿਆ ਔਰ ਜਿਹੜੇ ਵਿਦਵਾਨ ਸੱਜਣ ਹਨ ਉਹ ਜਾਣਦੇ ਹੈ ਕਿ ਮੋਕਸ਼ ਪ੍ਰਕਾਸ਼ ਦੇ ਅੰਦਰ ਨਿਆਇ ਦਰਸ਼ਨ, ਵੇਦਾਂਤ ਦਰਸ਼ਨ ਔਰ ਬਲਕਿ ਛੇ ਸ਼ਾਸਤਰਾਂ ਦਾ ਜੋ ਉਹਨਾਂ ਨੇ ਸਾਰ ਅੰਸ਼ ਲਿਖਿਆ, ਆਸਤਿਕ ਮਤ ਔਰ ਨਾਸਤਿਕ ਮਤ ਦਾ ਖੰਡਨ ਕਰਕੇ ਜੋ ਉਹਨਾਂ ਨੇ ਵਿਦਵਤਾ ਭਰਪੂਰ ਨਿਰਣਾ ਦਿੱਤਾ ਔਰ ਉਹਨਾਂ ਜੈਸਾ ਮਹਾਨ ਵਿਦਵਾਨ ਔਰ ਉਹਨਾਂ ਨੇ ਸਾਰਾ ਜ਼ੁਬਾਨੀ ਇਹ ਸਾਰੇ ਗ੍ਰੰਥ ਲਿਖੇ, ਉਹਨਾਂ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਕਿੰਨੀ ਵੱਡੀ ਸ਼ਰਧਾ ਔਰ ਭਾਵਨਾ ਸੀ। ਉਹਨਾਂ ਨੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਮਹਿਮਾ ਕਰਦਿਆਂ ਲਿਖਿਆ, ਸਤਸੰਗ ਜੀ ਹਰਿਮੰਦਰ ਸਾਹਿਬ ਅਸਥਾਨ ਹੈ ਜਿਸ ਦੀ ਰਚਨਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਕੀਤੀ ਹੈ। ਜੋ ਅੰਮ੍ਰਿਤਸਰ ਇਹ ਸਰੋਵਰ ਦਾ ਨਾਮ ਹੈ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪੰਜ ਸਰੋਵਰ ਹਨ, ਸਭ ਤੋਂ ਪਹਿਲਾਂ ਮੁੱਖ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਭਾਇਮਾਨ ਹਨ। ਦੂਸਰੇ ਸਰੋਵਰ ਦੀ ਸੇਵਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਹਸਤ ਕਮਲਾਂ ਦੁਆਰਾ ਕਰਵਾਈ, ਜਿਸ ਦਾ ਨਾਮ ਸੰਤੋਖ ਸਰ ਸਾਹਿਬ ਹੈ। ਔਰ ਇਸੇ ਤਰ੍ਹਾਂ ਤੀਸਰਾ ਸਰੋਵਰ ਸ੍ਰੀ ਰਾਮਸਰ ਸਾਹਿਬ ਹੈ, ਜਿਸ ਦੇ ਕਿਨਾਰੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 24,000 ਸਵਾਸਾਂ ਦੀ ਸਫਲਤਾ ਵਾਸਤੇ ਸਾਡੇ ਤਨ ਮਨ ਦੇ ਜਿੰਨੇ ਪਾਪ ਅਤੇ ਦੁੱਖਾਂ ਨੂੰ ਉਹਨਾਂ ਦੀ ਨਿਵਰਤੀ ਅਰਥੇ ਸ੍ਰੀ ਸੁਖਮਨੀ ਸਾਹਿਬ ਬਾਣੀ ਉਚਾਰੀ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ, ਉਹ ਰਾਮਸਰ ਸਰੋਵਰ ਸਾਹਿਬ ਦੇ ਕਿਨਾਰੇ 'ਤੇ ਇਹ ਸਤਿਗੁਰੂ ਜੀ ਨੇ ਮਹਾਨ ਰਹਿਮਤਾਂ ਕੀਤੀਆਂ। ਔਰ ਚੌਥਾ ਸਰੋਵਰ ਵਿਵੇਕ ਸਰ ਸਾਹਿਬ, ਪੰਜਵਾਂ ਸਰੋਵਰ ਕੌਲ ਸਰ ਸਾਹਿਬ। ਵਿਵੇਕ ਸਰ ਸਾਹਿਬ ਔਰ ਕੌਲ ਸਰ ਸਾਹਿਬ ਇਹਨਾਂ ਦੋ ਸਰੋਵਰਾਂ ਦੀ ਸੇਵਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਰਵਾਈ ਹੈ। ਇਸ ਕਰਕੇ ਅੰਮ੍ਰਿਤਸਰ ਸਰੋਵਰ ਦਾ ਨਾਮ ਹੈ ਔਰ ਜਿਸ ਨਾਮ ਤੋਂ ਹੀ ਇਹ ਸਾਰੀ ਨਗਰੀ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਸਿੱਧ ਹੈ। ਇਸ ਕਰਕੇ ਪੰਡਿਤ ਗੁਲਾਬ ਸਿੰਘ ਜੀ ਨੇ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ ਕਿੰਨੀ ਸ਼ਰਧਾ ਭਾਵਨਾ ਨਾਲ ਵਿਅਕਤ ਕੀਤੀ ਹੈ। ਉਹ ਕਹਿੰਦੇ ਅੰਮ੍ਰਿਤਸਰ ਜਿਹ ਨਾਮ, ਜਿਸ ਸਰੋਵਰ ਦਾ ਨਾਮ ਅੰਮ੍ਰਿਤਸਰ ਸਾਹਿਬ ਹੈ, ਹੇਰ ਜਲ ਪਾਪ ਬਨਾਸੇ। ਉਹ ਕਹਿੰਦੇ ਐਸੇ ਅੰਮ੍ਰਿਤ ਸਰੋਵਰ ਦਾ ਜੋ ਅੰਮ੍ਰਿਤ ਜਲ ਹੈ ਨਾ, ਕੇਵਲ ਅੱਖਾਂ ਦੇ ਨਾਲ ਦਰਸ਼ਨ ਕਰਨੇ ਦੇ ਨਾਲ ਹੀ ਉਸ ਪ੍ਰਾਣੀ ਦੇ ਪਾਪ ਨਾਸ ਹੋ ਜਾਂਦੇ ਹੈ ਜਿਹੜਾ ਅੰਮ੍ਰਿਤ ਸਰੋਵਰ ਦੇ ਕੇਵਲ ਇਸ ਅੰਮ੍ਰਿਤ ਜਲ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਦੇ ਇੱਕ ਵਾਰੀ ਕਰ ਲੈਂਦਾ। ਸਤਸੰਗ ਜੀ, ਅੱਜ ਕੁਝ ਲੋਕ ਸਰੋਵਰਾਂ ਦੀ ਮਹਾਨਤਾ ਉੱਤੇ ਬੜੀ ਉਂਗਲ ਚੁੱਕਦੇ ਹੈ, ਪਰ ਜੇ ਉਹਨਾਂ ਦੀ ਵਿਦਵਤਾ ਦਾ ਪੱਖ ਦੇਖਿਆ ਜਾਏ ਬੜਾ ਨਿਗੂਣਾ ਹੈ। ਇੱਕ ਐਡਾ ਉੱਚ ਕੋਟੀ ਦਾ ਵਿਦਵਾਨ ਮਹਾਤਮਾ ਜਿਹੜਾ ਵੇਦ ਵਕਤਾ ਹੈ ਔਰ ਛੇ ਸ਼ਾਸਤਰਾਂ ਦਾ ਜੋ ਮਹਾਨ ਗਿਆਤਾ ਹੈ, ਛੇ ਸ਼ਾਸਤਰਾਂ ਦੇ ਦਰਸ਼ਨ ਨੂੰ ਬਾਖੂਬੀ ਉਹ ਬਿਆਨ ਕਰਨ ਵਾਲਾ ਮਹਾਨ ਵਿਦਵਾਨ ਸੰਤ ਹੈ, ਉਸ ਅੰਦਰ ਕਿੰਨੀ ਵੱਡੀ ਸ਼ਰਧਾ ਔਰ ਭਾਵਨਾ ਅਤੇ ਵਿਸ਼ਵਾਸ ਔਰ ਭਰੋਸਾ ਹੈ। ਉਹ ਗੱਲ ਕਹਿੰਦੇ ਹੈ ਕਿ ਹੇਰ ਜਲ ਪਾਪ ਬਨਾਸੇ, ਕਿ ਅੰਮ੍ਰਿਤਸਰ ਸਾਹਿਬ ਦੇ ਅੰਮ੍ਰਿਤ ਜਲ ਦੇ ਕੇਵਲ ਅੱਖਾਂ ਨਾਲ ਦਰਸ਼ਨ ਕਰਨ ਦੇ ਨਾਲ ਹੀ ਪ੍ਰਾਣੀ ਦੇ ਸਾਰੇ ਪਾਪ ਨਾਸ ਹੋ ਜਾਂਦੇ। ਕਰੇ ਪਾਨ ਦੁੱਖ ਜਾਏ, ਬੋਧ ਔਰ ਮੱਧ ਪ੍ਰਕਾਸੇ। ਕਹਿੰਦੇ ਅਗਲੀ ਬਖਸ਼ਿਸ਼ ਕੀ ਹੁੰਦੀ ਹੈ, ਜਿਹੜਾ ਇਸ ਅੰਮ੍ਰਿਤ ਜਲ ਦੇ ਵਿੱਚੋਂ ਇੱਕ ਚੋਲਾ ਵੀ ਇਸ ਅੰਮ੍ਰਿਤ ਜਲ ਦਾ ਲੈ ਕੇ ਪਾਨ ਕਰ ਲੈਂਦਾ, ਛਕ ਲੈਂਦਾ, ਜਿਵੇਂ ਆਪਾਂ ਹਰਕੀ ਪੌੜੀ ਤੋਂ ਜਲ ਦਾ ਚੋਲਾ ਲੈ ਕੇ ਅੰਮ੍ਰਿਤ ਜਲ ਸੰਗਤਾਂ ਪਾਨ ਕਰਦੀਆਂ ਛਕਦੀਆਂ ਹਨ, ਜਾਂ ਸਰੋਵਰ ਦੇ ਕਿਸੇ ਵੀ ਕਿਨਾਰੇ ਤੋਂ ਜਿਹੜਾ ਪ੍ਰਾਣੀ ਅੰਮ੍ਰਿਤ ਦਾ ਚੋਲਾ ਲੈ ਕੇ ਅੰਮ੍ਰਿਤ ਜਲ ਦਾ ਚੋਲਾ ਲੈ ਕੇ ਛਕ ਲੈਂਦਾ ਹੈ, ਸੰਤ ਗੁਲਾਬ ਸਿੰਘ ਜੀ ਕਹਿੰਦੇ ਉਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਔਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਮੁਖਾਰਬਨ ਤੋਂ ਆਪ ਉਚਾਰਨ ਕੀਤੀ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਸ ਅੰਮ੍ਰਿਤ ਜਲ ਦੀ ਕਿੰਨੀ ਵੱਡੀ ਮਹਿਮਾ ਹੈ। ਸਾਧ ਸੰਗਤ ਜੀ, ਇੱਕ ਕੱਥੂ ਨਾਮ ਦਾ ਤੇਲੀ ਮਨੁੱਖ ਹੋਇਆ ਜੋ ਕੋਲੀ ਦੁਆਰਾ ਤੇਲ ਕੱਢ ਕੇ ਤੇਲ ਵੇਚ ਕੇ ਆਪਣਾ ਗੁਜ਼ਾਰਾ ਕਰਿਆ ਕਰਦਾ। ਕਿਰਤ ਕਿਸੇ ਦੀ ਕੋਈ ਵੀ ਹੋ ਸਕਦੀ ਹੈ, ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨ ਦੇ ਅਲੱਗ ਅਲੱਗ ਖੇਤਰ ਹਨ, ਅਲੱਗ ਅਲੱਗ ਵਿਸ਼ੇ ਹਨ। ਕੁਸੰਗਤ ਹੋ ਗਈ, ਕੁਸੰਗਤ ਹੋਣ ਨਾਲ ਨਸ਼ਿਆਂ ਦੇ ਵਿੱਚ ਲੱਗ ਗਿਆ, ਸ਼ਰਾਬ ਆਦਿਕ ਭੈੜੇ ਤੋਂ ਭੈੜੇ ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ, ਅਤੇ ਨਸ਼ਿਆਂ ਦੀ ਔਰ ਕੁਸੰਗਤ ਦਾ ਭੈੜਾ ਅਸਰ ਪੈਣ ਕਰਕੇ ਸਰੀਰ ਉੱਤੇ ਕੋਹੜ ਹੋ ਗਿਆ। ਹੁਣ ਕੋਹੜ ਦੀ ਬਿਮਾਰੀ ਲੱਗਣ ਕਰਕੇ ਪਰਿਵਾਰ ਵੀ ਨਫ਼ਰਤ ਕਰਨ ਲੱਗ ਪਿਆ, ਜਿਹੜੇ ਸਾਕ ਸੰਬੰਧੀ ਸਨ ਉਹ ਵੀ ਨਫ਼ਰਤ ਕਰਨ ਲੱਗ ਪਏ, ਕੋਈ ਬੁਲਾਉਂਦਾ ਨਹੀਂ ਹੈ, ਕੋਈ ਖਾਣ ਵਾਸਤੇ ਭੋਜਨ ਨਹੀਂ ਦਿੰਦਾ, ਪੀਣ ਵਾਸਤੇ ਪਾਣੀ ਨਹੀਂ ਦਿੰਦਾ। ਆਖਿਰਕਾਰ ਸੰਸਾਰ ਵੱਲੋਂ ਤ੍ਰਿਸਕਾਰਿਆ ਵਿਅਕਤੀ, ਜਿਸ ਵਿਅਕਤੀ ਨੂੰ ਸੰਸਾਰ ਤ੍ਰਿਸਕਾਰ ਕਰ ਦੇਵੇ ਨਾ, ਉਹ ਵਿਅਕਤੀ ਭਾਵੇਂ ਜਿਉਂਦਾ ਵੀ ਤੁਰਿਆ ਫਿਰਦਾ ਪਰ ਉਹ ਮਰਿਆਂ ਦੇ ਤੁਲ ਮੁਰਦਿਆਂ ਦੇ ਤੁਲ ਹੁੰਦਾ। ਤ੍ਰਿਸਕਾਰੇ ਵਿਅਕਤੀ ਦਾ ਕੋਈ ਵੀ ਸਨਮਾਨ ਨਹੀਂ ਕਰਦਾ, ਇਸ ਕਰਕੇ ਉਹ ਬੜਾ ਹਤਾਸ਼ ਔਰ ਮਾਯੂਸ਼ ਹੋ ਕੇ ਖੁਦਕਸ਼ੀ ਕਰਨ ਦੇ ਰਸਤੇ ਚੱਲ ਪਿਆ ਕਿ ਇਸ ਨਾਲੋਂ ਕਿਸੇ ਨਹਿਰ ਨਦੀ ਦੇ ਡੂੰਘੇ ਪਾਣੀ ਵਿੱਚ ਦਰਿਆ ਵਿੱਚ ਛਾਲ ਮਾਰ ਕੇ ਮਰ ਜਾਣਾ ਬਿਹਤਰ ਹੈ। ਤਾਂ ਜਦੋਂ ਐਸਾ ਨਿਰਣਾ ਕਰਕੇ ਤੁਰਿਆ ਜਾਂਦਾ, ਇੱਕ ਗੁਰਸਿੱਖ ਗੁਰਮੁਖ ਆਤਮਾ ਉਸਨੂੰ ਰਸਤੇ ਵਿੱਚ ਮਿਲੀ, ਉਹਨੇ ਉਹਦੇ ਹਾਵ ਭਾਵ ਦੇਖੇ ਔਰ ਦੇਖ ਕੇ ਅੰਦਾਜ਼ਾ ਲਾਇਆ ਕਿ ਵਿਅਕਤੀ ਬਹੁਤ ਦੁਖੀ ਹੈ ਔਰ ਇਹ ਦੁੱਖ ਨੂੰ ਬਰਦਾਸ਼ਤ ਕਰਨ ਦੀ ਇਹਦੇ ਕੋਲ ਹੁਣ ਸ਼ਕਤੀ ਨਹੀਂ ਰਹੇਗੀ। ਜਦੋਂ ਮਨੁੱਖ ਦੁੱਖ ਬਰਦਾਸ਼ਤ ਕਰਨ ਤੋਂ ਅਸਮਰੱਥ ਹੋ ਜਾਏ ਤਾਂ ਮਨੁੱਖ ਐਸਾ ਕਦਮ ਪੁੱਟ ਹੀ ਲੈਂਦਾ। ਦੁੱਖ ਝੱਲਣ ਦੀ ਜਦੋਂ ਸਮਰੱਥਾ ਨਹੀਂ ਰਹਿ ਜਾਂਦੀ ਨਾ, ਮਨ ਉੱਤੇ ਐਸਾ ਬੋਝ ਪੈ ਜਾਂਦਾ, ਜਦੋਂ ਦੁੱਖਾਂ ਦਾ ਮੁਕਾਬਲਾ ਕਰਨ ਤੋਂ ਸ਼ਕਤੀਹੀਣ ਹੋ ਜਾਏ ਤਾਂ ਮਨੁੱਖ ਐਸੇ ਭਾਰ ਨੂੰ ਝੱਲਣ ਤੋਂ ਅਸਮਰੱਥ ਹੋ ਕੇ ਫਿਰ ਕੋਈ ਨਾ ਕੋਈ ਐਸਾ ਪਾਪ ਕਰਮ ਕਰ ਹੀ ਬੈਠਦਾ ਹੈ। ਆਤਮਾ ਉੱਤੇ, ਮਨ ਉੱਤੇ ਕਹਿ ਲਓ, ਇੰਨਾ ਭਾਰ ਪੈ ਜਾਂਦਾ ਹੈ। ਉਹਦੀ ਹਾਲਤ ਵੇਖ ਕੇ ਗੁਰਸਿੱਖ ਨੇ, ਗੁਰਮੁਖ ਆਤਮਾ ਨੇ ਪੁੱਛਿਆ ਕਿ ਭਾਈ ਤੂੰ ਕਿੱਧਰ ਨੂੰ ਤੁਰਿਆ ਜਾ ਰਿਹਾ, ਕੀ ਮਨ ਵਿੱਚ ਤੇਰੇ ਖਿਆਲ ਚੱਲ ਰਿਹਾ। ਸਾਰੀ ਵਿਥਿਆ ਦੱਸੀ। ਕਹਿਣ ਲੱਗਾ ਐਸੇ ਜੀਵਨ ਨਾਲੋਂ ਮੌਤ ਨੂੰ ਗਲ ਲਾਉਣਾ ਬਿਹਤਰ ਹੈ, ਮੈਂ ਖੁਦਕਸ਼ੀ ਕਰਨ ਚੱਲਿਆ। ਕਹਿਣ ਲੱਗੇ ਦੁੱਖ, ਕਹਿੰਦਾ ਦੁੱਖ ਵੇਖ ਹੀ ਲਓ, ਸਰੀਰ ਉੱਤੇ ਕੋਹੜ ਚੱਲ ਰਿਹਾ ਔਰ ਇਸ ਬਿਮਾਰੀ ਦੇ ਕਾਰਨ ਮੈਂ ਸਾਰਿਆਂ ਵੱਲੋਂ ਤਿਰਸਕਾਰਿਆ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਬਚਨ ਹੈ, ਜਗਤ ਮੈਂ ਝੂਠੀ ਦੇਖੀ, ਪ੍ਰੀਤ ਆਪਣੇ ਹੀ ਸੁੱਖ ਸੋਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਵੱਡੇ ਤੋਂ ਵੱਡੇ ਜਿਹੜੇ ਨੇੜਤਾ ਦਾ ਸੰਬੰਧ ਰੱਖਣ ਵਾਲੇ ਹੁੰਦੇ ਆ, ਨੇੜੇ ਤੋਂ ਨੇੜੇ ਵਾਲੇ ਵੀ, ਉਹ ਵੀ ਦੁੱਖ ਮੁਸੀਬਤ ਪੈਣ ਤੋਂ ਬੰਦੇ ਦਾ ਸਾਥ ਛੱਡ ਦਿੰਦੇ ਆ। ਇਸ ਕਰਕੇ ਮੈਂ ਖੁਦਕਸ਼ੀ ਕਰਨੀ ਹੈ, ਇਸ ਵਾਸਤੇ ਫੈਸਲਾ ਲੈ ਕੇ ਚੱਲਿਆ ਹੋਇਆ। ਉਹ ਕਹਿਣ ਲੱਗੇ ਭਲਿਆ ਪੁਰਖਾ, ਤੂੰ ਇੱਕ ਇਸ ਰੋਗ ਬਦਲੇ ਹੀ ਖੁਦਕਸ਼ੀ ਕਰਨੀ ਹੈ, ਚੱਲ ਮੈਂ ਤੈਨੂੰ ਲੈ ਕੇ ਚੱਲਦਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ, ਉੱਥੇ ਤੇਰਾ ਦੁੱਖ ਦਾ ਇਲਾਜ ਹੈ, ਹੋਰ ਦੁਨੀਆਂ ਵਿੱਚ ਤੇਰੇ ਦੁੱਖ ਦਾ, ਤੇਰੀ ਬਿਮਾਰੀ ਦਾ, ਤੇਰੇ ਰੋਗ ਦਾ, ਤੇਰੇ ਕਸ਼ਟ ਦਾ ਕਿਸੇ ਦਵਾਈ ਨਾਲ, ਕਿਸੇ ਹਕੀਮ ਦੀ ਔਸ਼ਧੀ ਨਾਲ ਇਲਾਜ ਹੋਣ ਵਾਲਾ ਨਹੀਂ ਹੈ। ਮੇਰਾ ਵਾਹਿਗੁਰੂ ਗੋਬਿੰਦਾ ਹਰ ਹਰ ਨਾਮ ਔਖਧ ਮੁਖ ਦੇਵੈ ਕਾਟੈ ਜਮਕੀ ਫੰਦਾ। ਮੈਂ ਅਸਲੀ ਵੈਦ ਸਤਿਗੁਰੂ ਕੋਲੇ ਤੈਨੂੰ ਲੈ ਕੇ ਚੱਲਦਾ, ਜਿੱਥੇ ਤੇਰਾ ਕੁਝ ਮਿੰਟਾਂ ਵਿੱਚ ਹੀ ਰੋਗ ਕੱਟਿਆ ਜਾਏਗਾ। ਬੜਾ ਹੈਰਾਨ ਔਰ ਅਸਚਰਜ ਹੋਇਆ ਤਾਂ ਸਿੱਖ ਉਸ ਨੂੰ ਆਪਣੇ ਸਰੀਰ ਦਾ ਸਹਾਰਾ ਦੇ ਕੇ ਆਪ ਉਹਨੂੰ ਨਾਲ ਲੈ ਕੇ ਆਇਆ। ਗੁਰਸਿੱਖ ਦਾ ਜੀਵਨ ਪਰਉਪਕਾਰੀ ਹੁੰਦਾ, ਦੁਖੀ ਮਨੁੱਖਾਂ ਦਾ ਭਲਾ ਕਰਨਾ, ਕਸ਼ਟਾਂ ਵਿੱਚ ਫਸਿਆਂ ਦਾ ਭਲਾ ਕਰਨਾ, ਇਹ ਗੁਰਸਿੱਖ ਦਾ ਜੀਵਨ ਪਰਉਪਕਾਰ ਵਿੱਚ ਹਮੇਸ਼ਾ ਲੱਗਦਾ। ਪਰਉਪਕਾਰੀ ਆਤਮਾਵਾਂ ਜਿਹੜੀਆਂ ਹੁੰਦੀਆਂ ਉਹ ਜੀਵਾਂ ਦਾ ਭਲਾ ਕਰਿਆ ਕਰਦੀਆਂ ਹਨ। ਗੁਰਸਿੱਖ ਨੇ ਪਰਉਪਕਾਰ ਕੀਤਾ, ਤਰਸ ਕੀਤਾ, ਉਸ ਨੂੰ ਕਿਵੇਂ ਨਾ ਕਿਵੇਂ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਇਆ ਔਰ ਉਹਨੂੰ ਚੁੱਕ ਕੇ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਇੱਥੇ ਉਸ ਕੱਥੂ ਤੇਲੀ ਨਾਮ ਦੇ ਵਿਅਕਤੀ ਦਾ ਇਸ਼ਨਾਨ ਕਰਵਾਇਆ। ਸਤ ਸੰਗਤ ਜੀ, ਜਦੋਂ ਉਸ ਨੇ ਅੰਮ੍ਰਿਤ ਸਰੋਵਰ ਦੇ ਵਿੱਚ ਚੁੱਭਾ ਲਾਇਆ, ਇਸ਼ਨਾਨ ਕੀਤਾ, ਇਸ਼ਨਾਨ ਕਰਦਿਆਂ ਸਾਰਾ ਕੋਹੜ ਦਾ ਰੋਗ ਕੱਟਿਆ ਗਿਆ। ਸਰੀਰ ਇਉਂ ਬਣ ਗਿਆ ਜਿਵੇਂ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਹੁੰਦਾ ਨਾ, ਜਿਵੇਂ ਬਾਰਾਂ ਬੰਨੀ ਦੇ ਸ਼ੁੱਧ ਸੋਨੇ ਵਿੱਚੋਂ ਡਲਕਾਂ ਪੈਂਦੀਆਂ, ਇਸ ਤਰ੍ਹਾਂ ਸਾਰੀ ਕਾਇਓ ਦੀ ਨਿਰੋਗ ਔਰ ਤੰਦਰੁਸਤ ਹੋ ਗਈ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਗੁਰਸਿੱਖ ਦਾ ਧੰਨਵਾਦ ਕੀਤਾ, ਸੱਚਖੰਡ ਹਰਿਮੰਦਰ ਸਾਹਿਬ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ। ਬਾਕੀ ਦਾ ਜੀਵਨ ਫਿਰ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਕੇ, ਦਰਸ਼ਨ ਕਰਕੇ, ਸਤਸੰਗਤ ਕਰਕੇ ਉਸ ਪ੍ਰਾਣੀ ਨੇ ਆਪਣਾ ਜੀਵਨ ਸਫਲ ਕੀਤਾ। ਇਹ ਸਰੋਵਰ ਅੰਮ੍ਰਿਤ ਜਲ ਦੀ ਐਸੀ ਮਹਾਨ ਕਰਾਮਾਤ, ਐਸੀ ਮਹਾਨ ਸ਼ਕਤੀ ਹੈ, ਸੰਤ ਗੁਲਾਬ ਸਿੰਘ ਜੀ ਤਾਂ ਹੀ ਕਹਿੰਦੇ ਹੈ ਅੰਮ੍ਰਿਤ ਸਰ ਜਿਹ ਨਾਮ, ਹੇਲ ਜਲ ਪਾਪ ਬਨਾਸੇ, ਕਰੇ ਪਾਨ ਦੁੱਖ ਜਾਏ, ਬੋਧ ਔਰ ਮੱਧ ਪ੍ਰਕਾਸ਼ੇ। ਕਹਿੰਦੇ ਜਿਹੜਾ ਪ੍ਰਾਣੀ ਇਸ ਅੰਮ੍ਰਿਤ ਜਲ ਦਾ ਇੱਕ ਚੋਲਾ ਵੀ ਛਕ ਲੈਂਦਾ ਨਾ, ਉਹਦੇ ਸਾਰੇ ਦੁੱਖ ਨਿਵਰਤ ਹੋ ਜਾਂਦੇ ਹੈ, ਸਾਰੇ ਦੁੱਖ ਉਸ ਪ੍ਰਾਣੀ ਦੇ ਕੱਟੇ ਜਾਂਦੇ ਹੈ। ਔਰ ਬੋਧ ਔਰ ਮੱਧ ਪ੍ਰਕਾਸ਼ੇ, ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਬੋਧ ਗਿਆਨ ਹੈ ਨਾ, ਉਹ ਉਸ ਪ੍ਰਾਣੀ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਪ੍ਰਤੱਖ ਹੋ ਜਾਂਦਾ। ਸਤ ਸੰਗਤ ਜੀ, ਪਾਪਾਂ ਦਾ ਨਾਸ, ਦੁੱਖਾਂ ਦੀ ਨਿਵਰਤੀ ਔਰ ਪਰਮੇਸ਼ਰ ਦੇ ਸਰੂਪ ਦੇ ਗਿਆਨ ਦਾ ਬੋਧ ਪ੍ਰਾਪਤ ਹੋਣਾ, ਇਹ ਬਹੁਤ ਵੱਡੀ ਬਖਸ਼ਿਸ਼ ਹੈ। ਕਹਿੰਦੇ ਜਿਹੜਾ ਸ਼ਰਧਾ ਔਰ ਭਾਵਨਾ ਨਾਲ ਇਸ ਅੰਮ੍ਰਿਤਸਰ ਸਾਹਿਬ ਜੀ ਦੇ ਅੱਖਾਂ ਨਾਲ ਦਰਸ਼ਨ ਕਰ ਲੈਂਦਾ, ਅੰਮ੍ਰਿਤ ਜਲ ਛਕ ਲੈਂਦਾ, ਜਿੱਥੇ ਉਹਦੇ ਪਾਪ ਮਿਟਦੇ, ਜਿੱਥੇ ਉਹਦੇ ਦੁੱਖਾਂ ਦਾ ਨਾਸ ਹੁੰਦਾ, ਉੱਥੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਆਪ ਬੋਧ ਔਰ ਮੱਧ ਪ੍ਰਕਾਸ਼ ਉਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਤੱਖ ਪੈਦਾ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅਗਿਆਨ ਮਿਟ ਜਾਂਦਾ, ਗਿਆਨ ਦਾ ਪ੍ਰਕਾਸ਼ ਉਹਦੇ ਹਿਰਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਹੋ ਜਾਂਦਾ। ਇੰਨੀ ਵੱਡੀ ਬਰਕਤ, ਐਡੀ ਵੱਡੀ ਮਹਾਨ ਦਾਤ ਦਾ ਇਹ ਕੇਂਦਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਜੋ ਹੈ, ਜਿਸ ਦੀ ਰਚਨਾ ਮੇਰੇ ਸਤਿਗੁਰੂ ਜੀ ਨੇ ਆਪ ਕਰਨਾ ਕੀਤੀ ਹੈ। ਸੋ ਸਾਤ ਸੰਗਤ ਜੀ, ਆਪਾਂ ਭਾਗਾਂ ਵਾਲੇ ਜੀਵ ਹੈ ਕਿ ਐਸੀ ਮਹਾਨ ਮਹਾਨ ਪਵਿੱਤਰ ਧਰਤੀ ਦੇ ਉੱਤੇ ਸਾਨੂੰ ਸਤ ਸੰਗਤ ਕਰਨ ਦਾ ਸੁਭਾਗ ਮਿਲ ਰਿਹਾ, ਐਸੇ ਮਹਾਨ ਸਤਿਗੁਰੂ ਦੇ ਗੁਰ ਤੀਰਥ ਦੇ ਦਰਸ਼ਨ ਕਰਨ ਦਾ, ਯਾਤਰਾ ਕਰਨ ਦਾ, ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਨ ਬਿਰਤੀ ਨੂੰ ਅਕਾਦਰ ਕਰਕੇ ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ, 713 ਅੰਗ ਉੱਤੇ ਸਤਿਗੁਰੂ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਹੇ ਸੱਚੇ ਪਾਤਸ਼ਾਹ, ਪਰਮੇਸ਼ਰ ਦੇ ਦਰ ਤੋਂ ਕੀ ਮੰਗਣਾ ਚਾਹੀਦਾ ਪ੍ਰਾਣੀ ਨੂੰ। ਤਾਂ ਗੁਰਸਿੱਖਾਂ ਦੀ ਬੇਨਤੀ ਸੁਣ ਕੇ ਇਹ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਟੋਡੀ ਰਾਗ ਵਿੱਚ ਦੂਸਰੇ ਘਰ ਸੁਰਤਾਲ ਦੇ ਅੰਦਰ ਇਸ ਤੋਂ ਪਹਿਲਾਂ ਜਿਹੜੇ ਸ਼ਬਦ ਆਏ ਹਨ, ਪੰਜ ਸ਼ਬਦ, ਇਹ ਚੌਂ ਚੌਂ ਪਦਿਆਂ ਵਾਲੇ ਆਏ ਹੈ। ਔਰ ਸਾਧ ਸੰਗਤ ਜੀ, ਇਸ ਤੋਂ ਅੱਗੇ ਦੋ ਦੋ ਪਦੇ, ਦੋ ਦੋ ਪੌੜੀਆਂ ਵਾਲੇ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੂਸਰੇ ਘਰ ਸੁਰਤਾਲ ਦੇ ਅੰਦਰ ਉਚਾਰਨ ਕਰ ਰਹੇ ਹੈ। ਔਰ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ, ਇੱਕ ਅਦਵੈਤ ਸਰੂਪ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਵਾਹਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਰੰਗ ਦਾਨ ਠਾਕੁਰ ਨਾਮ,
ਠਾਕੁਰ ਜੋ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਠਾਕੁਰ ਦਾ ਅਰਥ ਹੈ ਮਾਲਕ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਜੋ ਮਾਲਕ ਹੈ, ਸ੍ਰਿਸ਼ਟੀ ਦਾ ਜੋ ਮਾਲਕ ਹੈ, ਜੀਵਾਂ ਨੂੰ ਰੋਟੀ ਰਿੜਕ ਦੇਣ ਦਾ ਜੋ ਮਾਲਕ ਹੈ, ਜਿਹਦੇ ਅਧੀਨ ਤ੍ਰਿਗੁਣੀ ਸਾਰੀ ਸ੍ਰਿਸ਼ਟੀ ਹੈ, ਸਾਰਾ ਪਸਾਰਾ ਜਿਹਦੇ ਹੁਕਮ ਵਿੱਚ ਹੈ, ਉਸ ਠਾਕੁਰ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਕਿਹੜੀ ਦਾਤ ਮੰਗਣੀ ਚਾਹੀਦੀ ਹੈ, ਕੀ ਮੰਗੀਏ ਉਸ ਦੇ ਦਰ ਤੋਂ, ਕਿਹੜੀ ਪ੍ਰਾਰਥਨਾ ਕਰੀਏ, ਕਿਸ ਦਾਤ ਲਈ ਉਹਦੇ ਅੱਗੇ ਅਰਜ ਕਰਨੀ ਹੈ। ਤਾਂ ਸਤਿਗੁਰੂ ਕਹਿੰਦੇ ਠਾਕੁਰ ਨਾਮ, ਵਾਹਿਗੁਰੂ ਪਰਮੇਸ਼ਰ ਦਾ ਨਾਮ ਮੰਗੀਏ। ਵਿਣ ਤੁਮ ਹੋਰ ਜੋ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੇ ਮਹਾਰਾਜ, ਬਿਨਾਂ ਨਾਮ ਤੋਂ ਬਿਨਾਂ ਹੋਰ ਦਾਤਾਂ ਦੁਨੀਆਂ ਦੀਆਂ ਮੰਗਣੀਆਂ ਨਾ, ਮਿਲ ਤਾਂ ਜ਼ਰੂਰ ਜਾਂਦੀਆਂ, ਪਰ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਦੁੱਖ ਖੜਾ ਹੀ ਹੁੰਦਾ, ਕੋਈ ਨਾ ਕੋਈ ਦੁੱਖ ਦਾ ਕਾਰਨ ਬਣ ਜਾਂਦਾ। ਅੰਤਰੀਵ ਤੌਰ 'ਤੇ ਵਿਚਾਰ ਕੇ ਦੇਖ ਲਓ, ਕੁਛ ਵੀ ਮੰਗੋ, ਦੁਨੀਆਂ ਦੇ ਸੁੱਖ ਪਦਾਰਥ, ਉਹਨਾਂ ਦੇ ਨਾਲ ਕੋਈ ਨਾ ਕੋਈ ਦੁੱਖ ਜੁੜਿਆ ਹੀ ਮਿਲੇਗਾ ਆਪਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜੇ ਮੰਗਣਾ ਨਾ ਤਾਂ ਪਰਮੇਸ਼ਰ ਠਾਕੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਦਾਤ ਮੰਗਣਾ ਕਰੋ। ਜਿਸ ਨਾਮ ਦੇ ਮੰਗਣ ਕਰਕੇ ਨਾ, ਜਿਸ ਨਾਮ ਦੀ ਦਾਤ ਪ੍ਰਾਪਤ ਹੋਣੇ ਕਰਕੇ ਸਾਰੀਆਂ ਦਾਤਾਂ ਆਪਣੇ ਆਪ ਪ੍ਰਾਪਤ ਹੋ ਜਾਂਦੀਆਂ ਹਨ।
ਅਗਰ ਕਸ਼ੂ ਮੇਰਾ ਸੰਗ ਨਾ ਚਾਲਾ,
ਹੋਰ ਜਿੰਨੀਆਂ ਵੀ ਵਸਤੂਆਂ ਹਨ ਸੰਸਾਰ ਦੀਆਂ, ਸਤਿਗੁਰੂ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਪਰਲੋਕ ਵਿੱਚ ਨਾਲ ਨਹੀਂ, ਸੰਗ ਨਾਮ ਹੁੰਦਾ ਨਾਲ ਰਹਿਣ ਵਾਲੀ, ਹਮੇਸ਼ਾ ਤੁਹਾਡਾ ਸਾਥ ਦੇਣ ਵਾਲੀ ਵਸਤੂ, ਇਹਨਾਂ ਵਿੱਚੋਂ ਕੋਈ ਵੀ ਨਾਲ ਨਹੀਂ ਚੱਲਦੀ, ਸਾਰੀਆਂ ਇੱਥੇ ਰਹਿ ਜਾਂਦੀਆਂ। ਆਵਰ ਕਛੂ ਮੇਰਾ ਸੰਗ ਨਾ ਚੱਲ, ਐ ਪ੍ਰਾਣੀ ਤੇਰੇ ਨਾਲ ਮੇਰ ਤੋਂ ਭਾਵ ਹੈ ਤੈਨੂੰ ਸੰਬੋਧਨ ਕਰਕੇ। ਹੇ ਜੀਵ, ਸਤਿਗੁਰੂ ਕਹਿ ਰਹੇ ਹੈ ਕਿ ਜਿਹਨਾਂ ਪਦਾਰਥਾਂ ਦੀ ਮੇਰ ਕਰਕੇ ਮੰਗਦਾ ਕਿ ਆਹ ਮਿਲ ਜੇ, ਆਹ ਮਿਲ ਜੇ, ਆਹ ਵੀ ਮੇਰਾ, ਆਹ ਵੀ ਮੇਰਾ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਚੱਲੇਗਾ, ਤੇਰੇ ਨਾਲ ਸਾਥ ਨਹੀਂ ਦੇਵੇਗਾ।
ਕਿਰਪਾ ਗੁਣ ਗਾਮ,
ਇਹੀ ਦਾਤ ਮੰਗ ਕਿ ਠਾਕੁਰ ਨਾਮ, ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਏ ਔਰ ਇਹ ਕਿਰਪਾ ਪ੍ਰਾਪਤ ਹੋ ਜਾਏ। ਜੋ ਵਾਹਿਗੁਰੂ ਦੇ ਗੁਣ ਹੈ ਨਾ, ਗੁਣ ਉਸ ਦੇ ਦਰ ਤੋਂ ਗੁਣਾਂ ਦੀ ਪ੍ਰਾਪਤੀ। ਗਾਮ ਨਾਮ ਹੁੰਦਾ ਨਗਰ ਦਾ, ਗੁਣਾਂ ਦਾ ਗਾਮ ਨਗਰ ਕੌਣ ਹੈ? ਸਤ ਸੰਗਤ। ਸਤ ਸੰਗਤ ਦੇ ਵਿੱਚ ਮਿਲਣ ਕਰਕੇ ਗੁਣ ਪ੍ਰਾਪਤ ਹੁੰਦੇ ਹੈ ਔਰ ਇਸੇ ਤਰ੍ਹਾਂ ਗੁਣਾਂ ਦਾ ਗਾਮ ਘਰ ਕੀ ਹੈ? ਜੋ ਅੰਤਕਰਨ ਹੈ ਇਸ ਦੇ ਅੰਦਰ ਸ਼ੁਭ ਗੁਣਾਂ ਦਾ ਗਾਮ ਨਗਰ ਵੱਸਦਾ ਹੈ। ਇਹ ਮਹਾਰਾਜ ਮੇਰੇ ਹਿਰਦੇ ਵਿੱਚੋਂ ਅੰਤਕਰਨ ਵਿੱਚੋਂ ਜਿਹੜੇ ਔਗੁਣਾਂ ਦਾ ਨਗਰ ਵਸਿਆ ਹੋਇਆ ਨਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਮਹਾਰਾਜ ਜਿਹੜੇ ਔਗੁਣਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇੱਕ ਨਗਰ ਮੇਰੇ ਅੰਤਕਰਨ ਵਿੱਚ ਵਸਿਆ ਹੋਇਆ, ਬਣਿਆ ਹੋਇਆ, ਜਿਹੜਾ ਮੈਨੂੰ ਇੱਕ ਪਲ ਭਰ ਦੀ ਚੈਨ ਨਾਲ ਵੀ ਨਹੀਂ ਬੈਠਣ ਦਿੰਦਾ, ਇਹ ਮਹਾਰਾਜ ਔਗੁਣਾਂ ਦਾ, ਵਿਕਾਰਾਂ ਦਾ ਜਿਹੜਾ ਨਗਰ ਹੈ ਇਸ ਨੂੰ ਉਡਾੜ ਦਿਓ, ਉਸ ਨੂੰ ਮੇਰੇ ਅੰਤਕਰਨ ਦੀ ਥਾਂ ਵਿੱਚੋਂ ਬਾਹਰ ਕੱਢ ਦਿਓ। ਉੱਥੇ ਕੀ ਕਰਦੇ ਹੋ? ਉੱਥੇ ਸ਼ੁਭ ਗੁਣਾਂ ਰੂਪ ਨਗਰ ਵਸਾ ਦਿਓ। ਪੰਚ ਮਨਾਏ ਪੰਚ ਰਸਾਏ, ਪੰਚ ਗਵਾਏ ਪੰਚ ਵਸਾਏ। ਇਸ ਕਰਕੇ ਐਸਾ ਨਗਰ ਸ਼ੁਭ ਗੁਣਾਂ ਦਾ ਮੇਰੇ ਅੰਤਕਰਨ ਰੂਪ ਗਾਮ ਘਰ ਦੇ ਵਿੱਚ ਵਸਾ ਦਿਓ ਔਰ ਸਤ ਸੰਗਤ ਰੂਪ ਗਾਮ ਨਗਰ ਦੇ ਵਿੱਚੋਂ ਮਹਾਰਾਜ ਮੈਨੂੰ ਗਾਮ ਗਾਉਣ ਦੀ ਦਾਤ ਕੀ ਬਖਸ਼ਿਸ਼ ਕਰੋ ਕਿ ਮੈਂ ਤੁਹਾਡੇ ਗੁਣਾਂ ਨੂੰ ਹਮੇਸ਼ਾ ਗਾਉਂਦਾ ਹੀ ਰਹਾਂ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਗੁਣ ਗਾਉਣ ਵਾਲੀ ਅਵਸਥਾ ਕਦੋਂ ਪੈਦਾ ਹੁੰਦੀ ਹੈ? ਜਦੋਂ ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਹਿਰਦੇ ਵਿੱਚ ਨਾਮ ਵੱਸ ਜਾਂਦਾ, ਪ੍ਰੇਮ ਵੱਸ ਜਾਂਦਾ, ਹਿਰਦੇ ਦੇ ਅੰਦਰ ਤ੍ਰਿਪਤੀ ਪੂਰਨ ਰੂਪ ਦੇ ਵਿੱਚ ਆਪਣਾ ਥਾਂ ਕਰ ਲੈਂਦੀ ਹੈ। ਜਦੋਂ ਵਾਹਿਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ, ਫਿਰ ਉਹ ਗੁਰਮੁਖ ਚਾਅ ਨਾਲ ਆਪਣੇ ਪਰਮੇਸ਼ਰ ਦੇ, ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਰਸਨਾ ਜਪਤੀ ਤੂਹੀ ਤੂਹੀ, ਔਰ ਉਸ ਪਰਮੇਸ਼ਰ ਦੇ ਗੁਣਾਂ ਵਿੱਚ ਗੁਰਮੁਖ ਦੀ ਆਤਮਾ ਤਦਾਕਾਰ ਹੋ ਜਾਂਦੀ ਹੈ, ਗੁਰਸਿੱਖ ਦੀ ਆਤਮਾ ਤਦਾਕਾਰ ਹੋ ਜਾਂਦੀ ਹੈ। ਉਹ ਫਿਰ ਗੁਣ ਗਾਉਂਦਾ ਰਹਿੰਦਾ ਅੱਠੇ ਪਹਿਰ ਮਸਤੀ ਦੇ ਵਿੱਚ। ਇਹ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ? ਜਦੋਂ ਹਿਰਦਾ ਸਾਰੀਆਂ ਵਾਸ਼ਨਾਵਾਂ ਕਾਮਨਾਵਾਂ ਤੋਂ ਰਹਿਤ ਹੋ ਜਾਏ। ਹਿਰਦੀਆਂ ਹਿਰਦੇ ਦੀਆਂ ਜਿੰਨੀਆਂ ਵਾਸ਼ਨਾਵਾਂ ਜਦੋਂ ਮਿਟ ਜਾਂਦੀਆਂ, ਹਿਰਦੇ ਵਿੱਚ ਨਾਮ ਵੱਸ ਜਾਂਦਾ, ਖੇੜਾ ਪੈਦਾ ਹੋ ਜਾਂਦਾ, ਫਿਰ ਗੁਰਮੁਖ ਜਿਹੜਾ ਗੁਰਮੁਖ ਆਤਮਾ ਹੈ, ਗੁਰਸਿੱਖ ਹੈ, ਉਹ ਫਿਰ ਵਾਹਿਗੁਰੂ ਦੇ ਗੁਣ ਮਸਤੀ ਵਿੱਚ ਗਾਉਂਦਾ ਹੈ। ਮਸਤੀ ਨਾਮ ਸਰੂਰ ਦਾ ਹੈ। ਦੁਨੀਆਂ ਬਾਹਰਲੇ ਨਸ਼ੇ ਖਾ ਕੇ ਸਰੂਰ ਪੈਦਾ ਕਰਦੀ ਹੈ, ਆ ਨਸ਼ਿਆਂ ਨੇ ਵੱਡੇ ਵੱਡੇ ਘਰਾਣੇ, ਵੱਡੀਆਂ ਵੱਡੀਆਂ ਕੌਮਾਂ, ਵੱਡੇ ਵੱਡੇ ਪਰਿਵਾਰ, ਪਰਿਵਾਰਾਂ ਦੇ ਪਰਿਵਾਰ ਤਬਾਹ ਕਰਕੇ ਨਾਸ਼ ਕਰ ਦਿੱਤੇ ਸੰਸਾਰ ਵਿੱਚ। ਆਮ ਸਾਧਾਰਨ ਲੋਕਾਂ ਦੀ ਗੱਲ ਨਹੀਂ, ਵੱਡੇ ਵੱਡੇ ਜਿਨ੍ਹਾਂ ਨੇ ਹਿੰਦੁਸਤਾਨ ਵਰਗੇ ਦੇਸ਼ਾਂ ਦੇ ਉੱਤੇ ਰਾਜ ਕੀਤੇ, ਬਾਹਰਲੇ ਮੁਲਕਾਂ ਦੇ ਉੱਤੇ ਰਾਜ ਕੀਤੇ, ਨੰਦ ਕੇ ਰਾਜੇ ਇਸ ਧਰਤੀ 'ਤੇ ਹੋਏ, ਜਿਨ੍ਹਾਂ ਦਾ ਪੂਰੇ ਹਿੰਦੁਸਤਾਨ ਦੇ ਆਲੇ ਦੁਆਲੇ ਅਤੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰਾ ਰਾਜ ਸੀ, ਕੇਵਲ ਇੱਕ ਨਸ਼ਾ ਬੇ ਰੂਪ ਤੰਬਾਕੂ ਦਾ ਸੇਵਨ ਕਰਨ ਦੇ ਨਾਲ ਸਾਰਾ ਰਾਜ ਭਾਗ ਖਤਮ ਹੋ ਗਿਆ, ਸਾਰਾ ਰਾਜ ਭਾਗ ਉੱਡ ਗਿਆ, ਕੇਵਲ ਇੱਕ ਭੈੜੇ ਨਸ਼ੇ ਦਾ ਜਿਹਨੂੰ ਖਾਲਸਾ ਜਗਤ ਜੋਠ ਦਾ ਨਾਮ ਦਿੰਦਾ, ਤਨਕ ਤੰਬਾਕੂ ਸੇਵੀਐ ਦੇ ਪਿੱਤਰ ਤਾਂ ਜਾਏ, ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ। ਇਸੇ ਤਰ੍ਹਾਂ ਸਾਧ ਸੰਗਤ ਦੀ ਭਗਵਾਨ ਕ੍ਰਿਸ਼ਨ ਦੀ ਕੁੱਲ ਹੈ, ਉਹ ਸਾਰੀ ਕੁੱਲ ਦਾ ਕਿੱਡਾ ਵੱਡਾ ਚੱਕਰਵਰਤੀ ਰਾਜ ਸੀ ਇਸ ਧਰਤੀ ਦੇ ਉੱਤੇ, ਤੇ ਕੇਵਲ ਇੱਕ ਸ਼ਰਾਬ ਦਾ ਸੇਵਨ ਕਰਨ ਨਾਲ ਸਾਰਾ ਕੁੱਲ ਹੀ ਉੱਡ ਗਿਆ, ਕੁਲਾਂ ਦੀਆਂ ਕੁਲਾਂ ਤਬਾਹ ਹੋ ਗਈਆਂ। ਇਸ ਕਰਕੇ ਜਿਹੜੇ ਬਾਹਰਲੇ ਨਸ਼ੇ ਹੈ ਨਾ, ਇਹਨਾਂ ਨਾਲ ਸਰੂਰ ਨਹੀਂ ਪੈਦਾ ਹੁੰਦਾ, ਅਸਲੀ ਸਰੂਰ ਗੁਰਸਿੱਖ ਦੀ ਆਤਮਾ ਦੇ ਵਿੱਚ ਪੈਦਾ ਹੁੰਦਾ ਪਰਮੇਸ਼ਰ ਦੇ ਨਾਮ ਦੇ ਨਾਲ। ਉਹ ਮਸਤੀ, ਉਹ ਸਰੂਰ ਜਦੋਂ ਪੂਰਨ ਰੂਪ ਦੇ ਵਿੱਚ ਰੋਮ ਰੋਮ ਦੇ ਵਿੱਚ ਉਹਦਾ ਨਸ਼ਾ ਚੜ੍ਹ ਜਾਂਦਾ, ਫਿਰ ਭਾਵੇਂ ਗੁਰਸਿੱਖ ਦਾ ਬੰਦ ਵੀ ਕੱਟਿਆ ਜਾਂਦਾ, ਅਸੀਸ ਧਨ ਨਾਲੋਂ ਵੱਖਰਾ ਵੀ ਹੋ ਜਾਂਦਾ, ਆਰੇ ਵੀ ਚੱਲਦੇ ਹੈ, ਦੇਗਾਂ ਵਿੱਚ ਉਬਾਲ ਵੀ ਦਿੱਤਾ ਜਾਂਦਾ, ਪਰ ਉਹ ਮਸਤੀ, ਉਹ ਆਨੰਦ, ਉਹ ਅਵਸਥਾ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਕਾਇਆ ਕਾਪਰ ਚੀਰ ਬਹਿਥਾਰੇ, ਹਰ ਰੰਗ ਨਾ ਲਹਿ ਸੁਭਾਗਾ, ਲਾਲ ਰੰਗ ਤਿਸਕੋ ਲੱਗਾ, ਜਿਸਕੇ ਵਡ ਭਾਗਾ, ਮਹਿਲਾ ਕਦੇ ਨਾ ਹੋ ਗਈ ਨਾ ਲਾਗੇ ਬਾਗਾ। ਐਸਾ ਰੰਗ, ਐਸੀ ਮਸਤੀ ਉਹਨਾਂ ਨੂੰ ਚੜ੍ਹ ਜਾਂਦੀ ਹੈ। ਇਸ ਕਰਕੇ ਮਹਾਰਾਜ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ, ਆਨੰਦ ਵਿੱਚ ਭਿੱਜ ਕੇ, ਮਸਤੀ ਵਿੱਚ ਐਨ ਤਰਾ ਤਰ ਹੋ ਕੇ ਤੁਹਾਡੇ ਗੁਣਾਂ ਨੂੰ ਗਾਈ ਜਾਈਏ, ਗਾਈ ਜਾਈਏ। ਗਾਉਣ ਨਾਲ ਕੀ ਮਿਲੇਗਾ? ਕਿਰਪਾ ਮਿਲੇਗੀ, ਕਿਰਪਾ ਪ੍ਰਾਪਤ ਹੋਏਗੀ। ਜਦੋਂ ਕਿਰਪਾ ਪ੍ਰਾਪਤ ਹੋ ਗਈ ਨਾ, ਫਿਰ ਨਾਮ ਦਾ ਦਾਨ ਵੀ ਪ੍ਰਾਪਤ ਹੋ ਜਾਂਦਾ। ਫਿਰ ਕੀ ਪ੍ਰਾਪਤ ਹੁੰਦਾ? ਫਿਰ ਹਿਰਦੇ ਦੇ ਵਿੱਚ ਇੱਕ ਵੈਰਾਗ ਦੀ ਲਹਿਰ ਪੈਦਾ ਹੁੰਦੀ ਹੈ ਕਿ ਜੋ ਕੁਝ ਵੀ ਮੈਨੂੰ ਦਿਖਾਈ ਦੇ ਰਿਹਾ ਨਾ, ਇਹਦੇ ਵਿੱਚੋਂ ਕੋਈ ਵੀ ਵਸਤੂ ਮੇਰੇ ਨਾਲ ਜਾਣ ਵਾਲੀ ਨਹੀਂ ਹੈ। ਐਸਾ ਵੈਰਾਗ ਗੁਰਮੁਖ ਦੇ ਅੰਦਰ ਪੈਦਾ ਹੋ ਜਾਂਦਾ, ਅਗਰ ਕਛੂ ਮੇਰਾ ਸੰਗ ਨਾ ਟੱਲੇ, ਕਿ ਮੇਰੇ ਨਾਲ ਕੁਝ ਵੀ ਨਹੀਂ ਜਾਣਾ। ਇਸ ਕਰਕੇ ਸੰਸਾਰ ਦੇ ਪਦਾਰਥਾਂ ਦਾ, ਸੰਸਾਰ ਦੀ ਵਸਤੂਆਂ ਦਾ ਮੋਹ ਉਹਦੇ ਹਿਰਦੇ ਦੇ ਵਿੱਚੋਂ ਮਿਟ ਜਾਂਦਾ। ਜਿੰਨੇ ਦੁਨੀਆਂ ਵਿੱਚ ਝਗੜੇ ਹੈ ਨਾ, ਲੜਾਈ ਝਗੜੇ ਕਹਿ ਲਓ, ਫਸਾਦ ਕਹਿ ਲਓ, ਉਹਨਾਂ ਦੇ ਦੋ ਹੀ ਕਾਰਨ ਹੈ ਸੰਗਤ ਜੀ, ਇੱਕ ਮੋਹ ਹੈ, ਇੱਕ ਹੰਕਾਰ ਹੈ। ਮੋਹ ਕਰਕੇ ਵੀ ਝਗੜੇ ਹੁੰਦੇ ਹੈ। ਜਦੋਂ ਵਸਤੂਆਂ ਨਾਲ, ਪਦਾਰਥਾਂ ਨਾਲ ਬੰਦੇ ਦਾ ਮੋਹ ਪੈਦਾ ਹੋ ਜਾਂਦਾ, ਫਿਰ ਉਹ ਝਗੜੇ ਸ਼ੁਰੂ ਕਰ ਦਿੰਦਾ, ਵੱਡੇ ਵੱਡੇ ਝਗੜੇ, ਵੱਡੇ ਵੱਡੇ ਫਸਾਦ। ਸਾਰੇ ਝਗੜਿਆਂ ਦੀ ਦੋ ਹੀ ਮੁੱਖ ਜੜ੍ਹਾਂ ਹਨ, ਇੱਕ ਮੋਹ ਹੈ, ਇੱਕ ਹੰਕਾਰ ਹੈ। ਮੋਹ ਨਾਲ ਵੀ ਝਗੜੇ ਪੈਦਾ ਹੁੰਦੇ ਹੈ। ਜਿਹੜੀ ਵਸਤੂ ਬੰਦੇ ਦੇ ਕੋਲੇ ਹੁੰਦੀ ਹੈ, ਜਦੋਂ ਦੂਜਾ ਬੰਦਾ ਉੱਥੋਂ ਲੈਣ ਦਾ ਯਤਨ ਕਰਦਾ, ਤਾਂ ਫਿਰ ਝਗੜਾ ਜਨਮ ਲੈ ਲੈਂਦਾ। ਉਹ ਦੰਦਾ ਨਹੀਂ, ਉਹ ਲੈਣ ਵਾਲਾ ਹਰ ਹਰਬਾ ਹੀਲਾ ਵਰਤਦਾ। ਔਰ ਦੂਜਾ ਬੰਦੇ ਦਾ ਹੰਕਾਰ, ਹੰਕਾਰ ਦੇ ਵਿੱਚ ਬੰਦਾ ਬੜੇ ਝਗੜਿਆਂ ਦੇ ਵਿੱਚ ਪੈ ਜਾਂਦਾ। ਜਦੋਂ ਹੰਕਾਰ ਨੂੰ ਚੋਟ ਲੱਗਦੀ ਹੈ, ਹੰਕਾਰ ਨੂੰ ਕੋਈ ਬੰਦਾ ਚਕਨਾ ਚੂਰ ਕਰ ਦਿੰਦਾ, ਜਾਂ ਹੰਕਾਰ ਨੂੰ ਜਿੱਥੇ ਲੱਗਦਾ ਵੀ ਇੱਥੇ ਆ ਕੇ ਮੇਰਾ ਹੰਕਾਰ ਜਿਹੜਾ ਹੈ ਉਹ ਬਰਕਰਾਰ ਨਹੀਂ ਰਹਿਣਾ, ਤਾਂ ਉੱਥੇ ਵੀ ਝਗੜੇ ਜਨਮ ਲੈਂਦੇ। ਇਸ ਕਰਕੇ सारे झगड़िया के दो ही मूल रूप है, मुख रूप एक मोह है एक हंकार है। पर जिहड़ा गुरमुख है जिहदे हिरदे विच वाहिगुरु का नाम वसिया जिहते कृपा जिहनूं मिल गई है गुण गा गा के, वो हंकार भी नहीं करदा और मोह भी नहीं करदा। दुनिया के पदार्थों वल्लों उहदा मोह उहदा मन इन्ना निर्लेप हो जांदा कि संसार विच दृष्टमान है सगल मथिना। एक मांगो चरण गोबिंद संत रेना कि जिन्ना संसार का पसारा माई की वस्तुएं सारी मिथ्या हैं नाशवंत हैं। मेनू महाराज चरणों का प्रेम चरणों की रेण अपने दर की संगत की धूड़ बख्श दियो, यही दात मंगदा। ऐसी कृपा की दात गुण गौण करके प्राप्त होंदी है। राम दे के हजूर फरमाउंदे हन
राजमान अनेक भोग रस,
राज दे सुख और माल हाथी घोड़िया ते चढ़ना, जिन्निया भी सवारियां लोकां ने जिन्ने भोगां दे रस मन्ने आ विशियां दे रस दो भी हन,
सगल तरवर की शाम
ऐसे तरवर की छाया बिनस जात है। महाराज कहंदे किस तरह हन राज दे सुख असवारियां ते चढ़न दे सुख विशियां दे भोगां दे रस आनंदां दे सुख बिरछ दी शान दी न्याई हन। पूर्व विचों सूरज चढ़ के जदों पछम वल नूं जांदा ते बिरछ दी शान नाल नाल ही बदली जांदी है, तब्दील होई जांदी है। जिन्ना चिर कोई पुन्न कीते हुए हुंदे है उन्ना चिर राज दा सुख भी मिलदा, असवारियां दे सुख भी मिलते हैं, दुनिया के भोगों के सुख भी माणदा। पर जो पुन मुक जाते हैं उही सुख उही दुनिया के आनंद दूसरे कोले चले जाते हैं। जीवा रूप बिरछा कोलों पुन्ना रूप सुखां की छां जड़ी है ना वो बदल जाती है, तब्दील हो जाती है, दूजे पासे नूं घूम जाती है। जो कह लो कि राज माल अनेक भोग रस, राज दे सुख असवारियां दे सुख दुनिया दे पदार्थां दे जिन्ने रस खाण दे मन्ने है, क्योंकि 36 पदार्थ जिहड़े मन्ने है उन्हां दे भी रस है, इसे ही तरह भोगां दे जिन्ने भी रस हन
सगल तरवर की शाम,
वो सारे बिरछ की शान की न्याई जिवें शाम बदल जाती है उन्हें बदल जाते हैं, नाश हो जाते हैं, सदा नहीं कोले रहिंदे हन। वड्डे वड्डे दुनिया विच देखे है जदों जदों पुन खीण हो जाते हैं नाल नाल ही सारे सुख भी खीण हो जाते, खीण नाम नाशदा है, सारे नाल नाल ही मिट जाते हैं मुक जाते हैं। दौड़ना है दौड़ दौड़ के, बड़िया विधिया जुगतियां चलाकियां कपट छाल धोखे बहुत प्रपंच कर पर तन लियावे, सुख दारा पे आन लुटावे, मन मेरे भूले कपट ना कीजे अंत नबेरा तेरे जी पै लीजे। बड़े छल करदा बड़े धोखे करदा और यों बड़िया विधियां बनाउंदा जुगतियां बनाउंदा दौड़ दौड़ के, पर यह गल का ज्ञान नहीं कि जिन्हां दी खातर सारी जिंदगी दौड़िया फिरदा ना ए बंदे तैनूं हौकनी लगी हुई है। दौड़दा जदों बंदा उहनूं सांह चढ़दा कहिंदे बड़ी हौकनी लगी हुई है इस नूं, इस करके कहिंदे उह जिहड़े है पदार्थ ना जिन्हां नूं दौड़ दौड़ के इकट्ठे कीता हुंदा जमा किया हुंदा ते जदों तेरे को भाए दौड़दे आ तैनूं पता भी नहीं लगता कि कदों दौड़ के नट के तेरे को होर कोले चले जांदे आ। इस करके धा जाण वाले है कोले रहण वाले नहीं, तेरे को चले जाण वाले है सदा नहीं रहण वाले। इस करके धाए ताए बहुविध को धावै, दौड़े फिरदा बड़िया विधियां दे नाल
ਧਾ ਜਾਣ ਵਾਲੇ ਨਾਸ ਹੋ ਜਾਵਾਂ ਹੋ ਜਾਣ ਵਾਲੇ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ
ਸਗਲ ਨਿਰਾਰਥ ਕਾਮ
ਜਿੰਨੇ ਵੀ ਕਾਮ ਪਦਾਰਥਾਂ ਨੂੰ ਇਕੱਠੇ ਕਰਨ ਦੇ ਕੰਮ ਹੈ ਸਾਰੇ ਨਿਰਾਰਥ ਵਿਅਰਥ ਰਹਿ ਜਾਂਦੇ ਹੈ ਜਾਂ ਉਹ ਕਹਿ ਲਓ ਕਾਮ ਜਿੰਨੀਆਂ ਵੀ ਕਾਮਨਾਵਾਂ ਹਨ ਮਨ ਵਿੱਚ ਜਿੰਨੀਆਂ ਅਧਿਕ ਬੰਦੇ ਦੇ ਅੰਦਰ ਕਾਮਨਾਵਾਂ ਹੁੰਦੀਆਂ ਓਨਾ ਹੀ ਬੰਦੇ ਦਾ ਮਨ ਭਟਕਦਾ ਸ਼ਾਂਤ ਨਹੀਂ ਹੁੰਦਾ ਇਸ ਕਰਕੇ ਇਹ ਸਾਰੀਆਂ ਕਾਮਨਾਵਾਂ ਜਿੰਨੀਆਂ ਵੀ ਹਨ ਇਹ ਸਾਰੀਆਂ ਨਿਰਾਰਥ ਬੇਅਰਥ ਹਨ ਇਹਨਾਂ ਦਾ ਕੋਈ ਲਾਭ ਨਹੀਂ ਹੈ
ਬਿਨ ਗੋਬਿੰਦ ਅਗਰ ਜੇ ਚਾਹੋ
ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਬਿਨਾਂ ਗੋਬਿੰਦ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਜਿਹੜੀ ਹੋਰ ਚਾਹ ਇੱਛਾ ਰੱਖਣੀ ਆ ਮਨ ਦੇ ਵਿੱਚ ਲਾਲਸਾ ਲਿਪਸਾ
ਦੀਸਾ ਸਗਲ ਬਾਤ ਹੈ ਖਾਮ
ਸਾਰੀਆਂ ਜਿਹੜੀਆਂ ਬਾਤ ਗੱਲਾਂ ਦਿਖਾਈ ਦਿੰਦੀਆਂ ਨਾ ਸਾਰੀਆਂ ਇਹ ਖਾਮ ਨਾਮ ਕਚਿਆਈ ਵਾਲੀਆਂ ਕਹਿੰਦੇ ਖਾਮ ਨਾਮ ਕਚਿਆਈ ਦਾ ਹੁੰਦਾ ਇਹ ਕੱਚੀਆਂ ਹਨ ਇਹ ਨਾਸ ਹੋ ਜਾਣ ਵਾਲੀਆਂ ਹਨ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ ਮੰਗੋ ਦਾਨ ਠਾਕੁਰ ਨਾਮ ਅਮਰ ਕਸ਼ੂ ਮੇਰਾ ਸੰਗ ਨਾ ਚਾਲੈ ਮਿਲੈ ਕਿਰਪਾ ਗੁਣਗਾਮ ਇਸ ਕਰਕੇ ਜਿਹੜੀਆਂ ਨਾ ਪਦਾਰਥਾਂ ਦੀਆਂ ਗੱਲਾਂ ਵੀ ਕਰਦੀਆਂ ਬੰਦਾ ਗੱਲਾਂ ਕਰਦਾ ਫਲਾਨੇ ਕੋਲ ਆ ਧਿਮਕੜੇ ਕੋਲ ਆ ਇਮਕੜੇ ਕੋਲ ਆ ਮੇਰੇ ਕੋਲ ਨਹੀਂ ਹੈ ਇਹ ਗੱਲਾਂ ਵੀ ਜਿਹੜੀਆਂ ਕਰਨੀਆਂ ਸੁਣਨੀਆਂ ਇਹ ਵੀ ਕਚਿਆਈ ਵਾਲੀਆਂ ਕੱਚੀਆਂ ਹੀ ਹੈ ਔਰ ਇਸੇ ਤਰ੍ਹਾਂ ਜਿਹਦੇ ਕੋਲ ਧਾ ਜਾਣ ਵਾਲੇ ਪਦਾਰਥ ਆਉਂਦੇ ਆ ਉਹਨੂੰ ਚਿੰਤਾ ਲੱਗੀ ਰਹਿੰਦੀ ਹੈ ਵੀ ਪਤਾ ਨਹੀਂ ਕਦੋਂ ਮੇਰੇ ਕੋਲੋਂ ਇਹ ਚਲੇ ਜਾਣੇ ਆ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਢੀ ਹੈ ਕੋਟ ਜੋੜੇ ਮਨ ਕੋਟ ਜੋੜੇ ਲਾਖ ਹੋ ਰੇ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਢੀ ਹੈ ਕੋਟ ਜੋੜੇ ਕਰੋੜਾਂ ਹੀ ਭਾਵੇਂ ਜੋੜ ਲੈ ਪਰ ਕਹਿੰਦੇ ਮਨ ਦੀ ਤ੍ਰਿਸ਼ਨਾ ਨਹੀਂ ਤੇਰੀ ਮਿਟੇਗੀ ਕੋੜ ਜੋੜੇ ਲਾਖ ਕਰੋੜੇ ਮਨ ਨਾ ਹੋ ਰਹੇ ਪਰੇ ਪਰੇ ਹੀ ਕੋ ਲੁੱਝੀ ਹੈ ਪਰੇ ਪਰੇ ਤੁਰਿਆ ਜਾਂਦਾ ਵੀ ਹੋਰ ਆ ਜੇ ਹੋਰ ਆ ਜੇ ਤੁਰਦਾ ਤੁਰਦਾ ਪਰੇ ਪਰੇ ਬੰਦਾ ਸਮੁੰਦਰ ਵੱਲੋਂ ਤੁਰਿਆ ਜਾਵੇ ਆਖਿਰਕਾਰ ਸਮੁੰਦਰ ਦੇ ਵਿੱਚ ਹੀ ਜਾ ਕੇ ਡਿੱਗ ਪੈਂਦਾ ਡੁੱਬ ਹੀ ਜਾਂਦਾ ਐਸੀ ਹਾਲਤ ਜੀਵ ਦੀ ਹੋ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਖਾਮ ਕਚਿਆਈ ਵਾਲੀਆਂ ਗੱਲਾਂ ਇਹੋ ਜਿਹੀਆਂ ਗੱਲਾਂ ਨਾ ਕਰੋ ਨਾ ਸੁਣੋ ਔਰ ਇਹਦੇ ਨਾਲ ਜੀਵਨ ਕਚਿਆਈ ਵਾਲੇ ਪਾਸੇ ਨੂੰ ਤੁਰਦਾ ਹੈ
ਲਹੋ ਨਾਨਕ ਸੰਤ ਰੇਨ ਮੰਗ
ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਕਿ ਭਾਈ ਸਤ ਸੰਗਤ ਦੀ ਰੇਨ ਧੂੜੀ ਮੰਗਣਾ ਕਰ ਜੇ ਮੰਗਣਾ ਇੱਕ ਤਾਂ ਵਾਹਿਗੁਰੂ ਦੇ ਨਾਮ ਦਾ ਦਾਨ ਮੰਗ ਦੂਜਾ ਉਹਦੇ ਗੁਣਾਂ ਦੇ ਗਾਉਣ ਦੀ ਦਾਤ ਮੰਗ ਤੀਜੀ ਦਾਤ ਮੰਗ ਮੈਨੂੰ ਸਤਸੰਗਤ ਦੀ ਧੂੜ ਪ੍ਰਾਪਤ ਹੋਵੇ ਤੀਜੀ ਇਹ ਦਾਤ ਮੰਗਣਾ ਕਰ ਜੇ ਮੰਗਣਾ ਹੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਤਸੰਗਤ ਦੀ ਰੇਨ ਧੂੜੀ ਨੂੰ ਹਮੇਸ਼ਾ ਮੰਗਣਾ ਕਰ ਸਤਿਗੁਰੂ ਦੇ ਦਰ ਤੋਂ
ਮਨ ਬਾਵਾ ਦਸ ਰਾਮ
ਨਹੀਂ ਮੇਰੇ ਹੋ ਜੀਵ ਭਾਵ ਤੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਜਿਹੜਾ ਮਨ ਭਟਕਦਾ ਫਿਰਦਾ ਨਾ ਪਦਾਰਥਾਂ ਵਿੱਚ ਤ੍ਰਿਸ਼ਨਾ ਦੇ ਵਿੱਚ ਕੱਚੀਆਂ ਗੱਲਾਂ ਦੇ ਵਿੱਚ ਲੱਗਾ ਪਿਆ ਗੱਲਾਂ ਕਰਨ ਦੇ ਨਾਲ ਤਾਂ ਕੁਛ ਨਹੀਂ ਮਿਲਦਾ ਕਹਿੰਦਾ ਫਲਾਨੇ ਕੋਲੇ ਬਹੁਤ ਹੈ ਧਿਮਕੜੇ ਕੋਲੇ ਬਹੁਤ ਹੈ ਉਹਦੇ ਵੱਲ ਦੇਖ ਦੇਖ ਕੇ ਗੱਲਾਂ ਕਰਦਾ ਤਾਂ ਆਪਣਾ ਮਨ ਵੀ ਲਾਲਚ ਦੇ ਅੰਦਰ ਭਰ ਜਾਂਦਾ ਜੀਵਨ ਵਿੱਚ ਕਚਿਆਈ ਪੈਦਾ ਹੋ ਜਾਂਦੀ ਹੈ ਔਗਣ ਆ ਜਾਂਦੇ ਹੈ ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਵਿੱਚ ਸ਼ਾਂਤੀ ਨਹੀਂ ਆਉਣੀ ਵਿਸਰਾਮ ਨਹੀਂ ਆਉਣਾ ਮਨ ਵਿੱਚ ਵਿਸਰਾਮ ਆਉਣਾ ਵਾਹਿਗੁਰੂ ਦਾ ਨਾਮ ਮੰਗਿਆ ਗੁਣਾਂ ਨੂੰ ਗਾਇਆ ਸਤਸੰਗਤ ਦੀ ਧੂੜ ਮੰਗਿਆ ਅਤੇ ਤੇਰੇ ਮਨ ਵਿੱਚ ਵਿਸਰਾਮ ਸ਼ਾਂਤੀ ਪੈਦਾ ਹੋਏਗੀ ਤੇਰੇ ਮਨ ਨੂੰ ਟਿਕਾ ਪ੍ਰਾਪਤ ਹੋਵੇਗਾ ਤੇਰਾ ਮਨ ਐਨ ਧੀਰਜ ਦੇ ਸਹਿਤ ਹੋ ਜਾਏਗਾ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਏਗਾ ਜੇ ਤੂੰ ਸਤਿਗੁਰੂ ਦੇ ਦਰ ਤੋਂ ਇਹ ਸਾਰੀਆਂ ਦਾਤਾਂ ਮੰਗੇਗਾ ਫਿਰ ਤੂੰ ਨਦਰੀ ਨਦਰ ਨਿਹਾਲ ਵਾਲੀ ਦਾਤ ਦਾ ਅਧਿਕਾਰੀ ਬਣ ਜਾਏਗਾ।
ਸੋ ਸਾਧ ਸੰਗਤ ਜੀ ਇਹ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਮ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਦੇ ਉਪਰਾਲੇ ਨਾਲ ਦਾਸ ਨੂੰ ਆਪ ਜੀ ਦੇ ਸੰਗਤਾਂ ਦੇ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ ਇਹ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸਾਧ ਸੰਗਤ ਦੀ ਲੋਕਡਾਊਨ ਦੀ ਸਥਿਤੀ ਚੱਲ ਰਹੀ ਹੈ, ਸਾਰੇ ਸੰਸਾਰ ਭਰ ਵਿੱਚ ਹਰ ਸਿੱਖ ਅਰਦਾਸ ਜ਼ਰੂਰ ਕਰੋ, ਜਿੰਨੀ ਕੋਈ ਬਾਣੀ ਪੜ੍ਹ ਸਕਦਾ, ਭਜਨ ਕਰ ਸਕਦਾ, ਸੇਵਾ ਕਰ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਵੀ ਸੰਗਤਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਔੜ ਲੱਗੀ ਹੋਈ ਹੈ, ਵਰਖਾ ਨਹੀਂ ਪੈ ਰਹੀ, ਆਪ ਅਰਦਾਸ ਕਰੋ। ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕੀਤੀ ਤਾਂ ਵਰਖਾ ਬੜੀ ਜ਼ੋਰ ਦੀ ਪਈ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਸੰਸਾਰ 'ਤੇ ਕੋਈ ਮਨੁੱਖਤਾ ਲਈ ਕਸ਼ਟ ਆਉਂਦਾ ਨਾ, ਉਹਦਾ ਇਲਾਜ ਸਾਰਾ ਸੰਸਾਰ ਮਿਲ ਕੇ ਵੀ ਨਹੀਂ ਕੱਢ ਸਕਦਾ, ਉਹਦਾ ਇਲਾਜ ਫਿਰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਕੱਢਦਾ। ਉਹਦਾ ਇਲਾਜ ਉਹ ਆਪ ਕਰਦਾ ਜਦੋਂ ਲੋਕਾਈ ਉਹਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕਰਦੀ ਹੈ। ਲੋਕਾਈ ਲਈ ਵੀ ਪਰਮੇਸ਼ਰ, ਕਿਉਂ ਦੁਨੀਆ ਭੁੱਲ ਜਾਂਦੀ ਹੈ ਪਰਮੇਸ਼ਰ ਵਾਹਿਗੁਰੂ ਨੂੰ ਸੁੱਖਾਂ ਵਿੱਚ ਪੈ ਕੇ, ਬੰਦਾ ਬਹੁਤੇ ਸੁੱਖਾਂ ਵਿੱਚ ਜਦੋਂ ਮਸਤ ਹੁੰਦਾ ਨਾ, ਉਦੋਂ ਪਰਮੇਸ਼ਰ ਨੂੰ ਅਤੇ ਗੁਰੂ ਨੂੰ ਭੁੱਲ ਜਾਂਦਾ, ਗੁਰੂ ਤੋਂ ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦਾ। ਫਿਰ ਪਰਮੇਸ਼ਰ ਵਾਹਿਗੁਰੂ ਆਪਣੇ ਮੂਲ ਨਾਲ ਜੋੜਨ ਵਾਸਤੇ ਐਸਾ ਕੌਤਕ ਰਚਾਉਂਦੇ ਹੈ ਕਿ ਇਹਨਾਂ ਨੂੰ ਆਪਣੇ ਮੂਲ ਦੀ ਸੋਝੀ ਆ ਜਾਏ, ਆਪਣੇ ਮੂਲ ਦਾ ਧਿਆਨ ਇਹਨਾਂ ਦੇ ਮਨ ਵਿੱਚ ਆਏ ਕਿ ਹੁਣ ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ। ਇਸ ਲਈ ਭਾਈ ਹਰ ਘਰ ਵਿੱਚ, ਹਰ ਪ੍ਰਾਣੀ, ਹਰ ਗੁਰੂ ਘਰ ਵਿੱਚ ਸਾਰੀਆਂ ਸੰਸਥਾਵਾਂ ਮਿਲ ਕੇ ਅਖੰਡ ਪਾਠ ਸਾਹਿਬ ਕਰਾਓ, ਸਹਿਜ ਪਾਠ ਕਰਾਓ, ਜਪਜੀ ਸਾਹਿਬ ਦੇ ਪਾਠ ਕਰੋ, ਨਿਤਨੇਮ ਕਰੋ, ਸੁਖਮਨੀ ਸਾਹਿਬ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰੋ, ਭਜਨ ਕਰੋ, ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਇਹ ਤੇਰੀ ਸਾਡੀ ਲੁਕਾਈ ਹੈ, ਸਾਡੇ ਕੋਲੋਂ ਬੜੀਆਂ ਭੁੱਲਾਂ ਜੀਵਨ ਵਿੱਚ ਹੋ ਜਾਂਦੀਆਂ, ਸਾਡੇ ਕੋਲੋਂ ਬੜੀਆਂ ਖੁਨਾਮੀਆਂ ਹੋਈਆਂ, ਸਾਨੂੰ ਮਹਾਰਾਜ ਬਖਸ਼ ਕੇ ਸੰਕਟ ਵਿੱਚੋਂ ਕੱਢ ਲਓ। ਕਿਉਂ ਭਾਈ ਸਾਰੀ ਲੋਕਾਈ ਦੇ ਭਲੇ ਲਈ ਜਿਹੜੀ ਅਰਦਾਸ ਕਰਨੀ ਹੈ, ਪਰ ਉਪਕਾਰ ਦਾ ਮੁੱਖ ਇਹ ਮਕਸਦ ਹੁੰਦਾ, ਕਿਸੇ ਦਾ ਭਲਾ ਕਰਨਾ ਪਰ ਉਪਕਾਰ ਹੈ। ਪਰ ਉਪਕਾਰ ਵਾਲੀ ਬਿਰਤੀ ਗੁਰਮੁਖ ਦੇ ਅੰਦਰ, ਗੁਰਸਿੱਖ ਦੇ ਅੰਦਰ ਹੁੰਦੀ ਹੈ। ਇਸ ਲਈ ਸੰਸਾਰ ਤੋਂ ਮਹਾਰਾਜ ਇਹ ਦੁੱਖਾਂ ਨੂੰ ਦੂਰ ਕਰਨ, ਇਹ ਹੱਸਦੀ ਵਸਦੀ ਲੁਕਾਈ ਪਰਮੇਸ਼ਰ ਦੇ ਹੁਕਮ ਵਿੱਚ ਉਹਦੀ ਪ੍ਰਸੰਨਤਾ ਨੂੰ ਪ੍ਰਾਪਤ ਕਰੇ, ਉਹਦੇ ਨਾਲ ਜੁੜ ਕੇ ਰਹੇ, ਇਹ ਅਰਦਾਸ ਕਰੋ ਔਰ ਵੱਧ ਚੜ੍ਹ ਕੇ ਸੇਵਾ ਵਿੱਚ ਆਪਣਾ ਹਿੱਸਾ ਪਾਓ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰਾਂ ਵਿੱਚ ਕੋਈ ਅੰਨ ਕਰਕੇ ਪਾਵ ਅਨਾਜ ਭੇਡ ਕੇ ਸੇਵਾ ਕਰੋ, ਕੋਈ ਧਨ ਕਰਕੇ ਸੇਵਾ ਕਰੋ, ਕੋਈ ਹੱਥੀਂ ਆ ਕੇ ਸੇਵਾ ਕਰੋ। ਜਿੱਥੇ ਵੀ ਗੁਰ ਅਸਥਾਨ ਹਨ, ਸਾਰੇ ਗੁਰਸਥਾਨਾਂ ਵਿੱਚ ਆਪਣਾ ਸਰਦਾ ਬਣਦਾ ਯੋਗਦਾਨ ਪਾਓ ਅਤੇ ਸੇਵਾ ਵਿੱਚ ਲੱਗ ਕੇ ਆਪਣਾ ਜੀਵਨ ਸਫਲ ਕਰੋ। ਇਤਨੀ ਹਾਜ਼ਰੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਲਈ ਖਿਮਾ ਕਰਨੀਆਂ।
ਸਗਲ ਬਾਤ ਹੈ ਕਾਮ, ਕੌ ਨਾਨਕ ਸੰਤ ਏਨ ਮੰਗੈ, ਮੇਰੇ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।